ओराम ना
ओकबीर
हां नहीं वो पूर्ण ब्रह्म है
पूर्ण ब्रह्म है तिन की पग पंकज
जे कट राम रहा भरपूर भर के पूरा हो गया राम राम जी जड़ी कमी सी वो पूरी होगी भरपूर जेडे ज्ञान दी कमी सी राम दी पर ज्ञान दी कमी है नहीं राम नहीं रावण नु कहंदा ज्ञानवान आप कहंदे मेनू ज्ञान है नहीं ਲਛਮਣ ਨੂੰ ਕਹਿ ਰਿਹਾ ਰਾਵਣ ਕੋ ਚਾਰੇ ਵੇਦਾਂ ਦਾ ਗਿਆਨ ਆਏ ਤੇ ਲੈ ਲੈ ਜੇ ਰਾਮ ਕੋ ਨਹੀਂ ਸੀਗਾ ਤਾਂ ਹੀ ਕਹਿ ਰਿਹਾ ਉੱਥੇ ਵੀ ਇਸ਼ਾਰਾ ਇਹੀ ਹੈ ਗੀਤਾ ਚ ਵੀ ਇਸ਼ਾਰਾ ਇਹੀ ਹੈ ਰਾਮ ਕੋ ਰਾਮ ਹੈ ਤਾਂ ਸਹੀ ਅੰਦਰ ਬੋਲਦਾ ਪਰ ਗਿਆਨ ਪੂਰਾ ਨਹੀਂ ਜੇ ਘੱਟ ਰਾਮ ਰਹਿਆ
ਭਰਪੂਰ
ਹਾਂ ਉਹ ਸਦੀ ਪੰਗ ਪਹੁੰਚੇ ਧੂਰ ਹੈ ਪਹਿਲਾਂ ਹਰ ਸਭ ਦੇ ਅੰਦਰ ਹੁੰਦਾ ਆਤਮ ਗਿਆਨ ਆਤਮਾ ਦੀ ਆਵਾਜ਼ ਤਾਂ ਪਰ ਉਹ ਭਰਪੂਰ ਨਹੀਂ ਹੁੰਦੀ ਹੈ ਜਿੰਨਾ ਚਿਰ ਰਾਮ ਪੂਰਾ ਨਹੀਂ ਹੈ ਜਦੋਂ ਰਾਮ ਪੂਰਾ ਹੁੰਦਾ ਫੇਰ ਉਹ ਸ਼ਬਦ ਨਾਲ ਜੁੜਦਾ ਹੁਕਮ ਨਾਲ ਜੁੜਦਾ ਹੁਕਮ ਨੂੰ ਪੂਰਾ ਕਰਦਾ ਹੁਕਮ ਬੂਝ ਪਰਮ ਪਦ ਪਾਈ ਹੈ ਹੁਕਮ ਨੂੰ ਬੂਝੇ ਦੇ ਬਿਨਾਂ ਰਾਮ ਭਰਪੂਰ ਨਹੀਂ ਹੈ ਹੁਕਮ ਨਾਲ ਜੁੜਿਆ ਹੋਇਆ ਰਾਮ ਭਰਪੂਰ ਹੈ ਪੂਰਾ ਗਿਆਨ ਹੈ ਭਰ ਕੇ ਪੂਰਾ ਹੋਇਆ ਹੋਇਆ ਭਰਪੂਰ ਇੰਨਾ ਭਰ ਗਿਆ ਕਿ ਪੂਰਾ ਹੀ ਭਰ ਗਿਆ ਇਹੀ ਪੂਰਨ ਬ੍ਰਹਮ ਹੈ ਇਹੀ ਭਰਪੂਰ ਰਾਮ
ਜਪ ਆਦ ਸੱਚ ਜੁਗਾਦ ਸੱਚ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਜਪ ਆਦ ਸੱਚ ਜੁਗਾਦ ਸੱਚ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਜਪ ਆਦ ਸੱਚ ਜੁਗਾਦ ਸੱਚ ਆਦ ਸੱਚ ਜੁਗਾਦ ਸੱਚ
ਚੂਹਾ ਮੇਰੀ ਭਾਠੀ ਸੰਚ ਮਹਾਰਸ ਤਨ ਭਇਆ ਕਾਠੀ ਉਹ ਕੋ ਕਹੀਏ ਸਹਿਜ ਮਤਵਾਰਾ ਪੀਵਤ ਰਾਮ ਰਸ ਗਿਆਨ ਵਿਚਾਰਾ ਰਹਾਓ ਸਹਿਜ ਕਲਾਲਣੀ ਜੋ ਮਿਲ ਆਈ ਆਨੰਦ ਮਾਤੇ ਅਣਦਿਨ ਜਾਈ ਚੀਨਤ ਚੀਤ ਨਿਰੰਜਨ ਲਾਇਆ ਕਹਿ ਕਬੀਰ ਤੋਂ ਅਨੁਭਵ ਪਾਇਆ ਗਗਨ ਰਸਾਲ ਚੂਹਾ ਮੇਰੀ ਭਾਠੀ
ਗਗਨ ਰਸਾਲ ਚੂਹਾ ਮੇਰੀ ਭਾਠੀ ਗਗਨ ਕਹਿੰਦੇ ਨੇ ਹਿਰਦੇ ਨੂੰ ਆਕਾਸ਼ ਕਿਹਾ ਇਹਨਾਂ ਨੇ ਸ਼ਾਸਤਰਾਂ ਦੇ ਵਿੱਚ ਆਕਾਸ਼ ਦੇ ਨਾਲ ਪਤਾਲ ਹੁੰਦਾ ਜੇ ਆਕਾਸ਼ ਨਾਲ ਪਤਾਲ ਹੁੰਦਾ ਥੱਲੇ ਅੱਠ ਦਿਸ਼ਾਵਾਂ ਹੋਰ ਹੁੰਦੀਆਂ ਨੇ ਪੂਰਬ ਪੱਛਮ ਉੱਤਰ ਦੱਖਣ ਜੇ ਆਕਾਸ਼ ਕਹਾਂਗੇ ਤਾਂ ਦਸ ਦਿਸ਼ਾਵਾਂ ਦੇ ਵਿੱਚੋਂ ਇੱਕ ਦਿਸ਼ਾ ਬਣਦੀ ਹੈ ਆਕਾਸ਼ ਦਸ ਦਿਸ਼ਾਵਾਂ ਨੇ ਟੋਟਲ ਆਕਾਸ਼ ਵਿੱਚੋਂ ਇੱਕ ਦਿਸ਼ਾ ਬਣਦੀ ਹੈ ਇਹੀ ਕਮੀ ਹੈ ਵਿਦਵਾਨਾਂ ਚ ਇਹੀ ਕਮੀ ਤੀ ਸਮਰ ਸਿਆਸਤਰ ਦੇ ਵਿੱਚ ਜਿਹੜਾ ਗਗਨ ਹੈ ਉਹਦੇ ਦਸੇ ਦਿਸ਼ਾਵਾਂ ਵਿੱਚ ਹੁੰਦੀਆਂ ਨੇ ਉਹਦੇ ਆਕਾਸ਼ ਗਗਨ
ਪਤਾਲ
ਗਗਨ ਦੀ ਡੈਫੀਨੇਸ਼ਨ ਦਿੱਤੀ ਹੈ ਗਗਨ ਦੇ ਅਰਥ ਕੀਤੇ ਨੇ ਕਬੀਰ ਨੇ ਆਕਾਸ਼ ਗਗਨ ਪਾਤਾਲ ਗਗਨ ਪਤਾਲ ਵੀ ਗਗਨ ਹੈ ਗਗਨ ਦੇ ਵਿੱਚ ਹੀ ਹੈ ਪਤਾਲ ਚੌਂ ਦਿਸ ਗਗਨ ਰਹਾਈ ਲੈ ਚਾਰੇ ਦਿਸ਼ਾ ਦੇ ਵਿੱਚ ਗਗਨ ਹੈ ਚਾਰੇ ਦਿਸ਼ਾ ਵੀ ਗਗਨ ਦੇ ਵਿੱਚ ਹੀ ਰਹਿੰਦੀਆਂ ਨੇ ਜੇ ਚਾਰ ਦਿਸ਼ਾ ਰਹਿੰਦੀਆਂ ਚਾਰੇ ਖੁੰਜੇ ਆਪੇ ਆ ਦੇ ਵਿੱਚ ਚਾਰ ਦਿਸ਼ਾ ਦੀਆਂ ਅੱਠ ਦਿਸ਼ਾ ਬਣਦੀਆਂ ਨੇ ਚਾਰ ਖੁੰਜੇ ਮਿਲਦੇ ਨੇ ਇਹ ਗਗਨ ਹੈ ਤੁਹਾਨੂੰ ਉੱਥੇ ਕਵੀਰ ਕਹਿੰਦਾ ਗਗਨ ਦਮਾਮਾ ਵਾਜਿਆ ਮੇਰੇ ਹਿਰਦੇ ਚ ਦਮਾਮਾ ਵਾਜਿਆ ਸ਼ਬਦ ਗੁਰੂ ਪ੍ਰਗਟ ਹੋਇਆ ਪਰਿਆ ਨਿਸ਼ਾਨੇ ਕਹੋ ਨਿਸ਼ਾਨੇ ਕਹੋ ਕੀ ਹੈ ਮੇਰੀ ਸੁਰਤ ਸ਼ਬਦ ਨੂੰ ਜਿਹਨੂੰ ਲੱਭਦੀ ਸੀ ਉਸ ਪੁਆਇੰਟ ਤੇ ਪਹੁੰਚ ਗਈ ਜਿੱਥੇ ਸ਼ਬਦ ਪ੍ਰਗਟ ਹੋਣਾ ਪ੍ਰਗਟ ਤਾਂ ਥਾ ਸ਼ਬਦ ਪਹਿਲਾਂ ਹੀ ਬਹੁਤ ਬਰੀਕ ਚੀਜ਼ ਧਰਤੀ ਤੇ ਪੈਂਦੀ ਨਿਗਾਹ ਚ ਨਹੀਂ ਸੀ ਆਈ ਸਾਡੇ ਜਦ ਪਕੜ ਜਾ ਗਈ ਨਿਗਾਹ ਜਾ ਗਈ ਨਿਸ਼ਾਨੇ ਤੇ ਪੈ ਗਿਆ ਤੀਰ ਬਹੁਤ ਬਰੀਕ ਚੀਜ਼ ਧਰਤੀ ਤੇ ਪਈ ਸੀ ਪਈ ਸੀ ਉਹਦਾ ਪਈ ਸੀ ਪਰ ਸਾਨੂੰ ਨਹੀਂ ਸੀ ਦਿਖੀ ਦਵਾਵਾਂ ਦਾ ਵੱਜਦਾ ਸੀ ਮੈਨੂੰ ਨਹੀਂ ਸੀ ਸੁਣਿਆ ਕਿ ਉਹ ਠੀਕ ਪੁਆਇੰਟ ਤੇ ਮੇਰੀ ਸੁਰਤ ਨਹੀਂ ਸੀ ਟਿੱਕੀ ਜਦੋਂ ਉਸੇ ਪੁਆਇੰਟ ਤੇ ਸੁਰਤ ਟਿੱਕੀ ਤਾਂ ਸੁਣਾਈ ਦਿੱਤਾ ਪਰ ਆ ਨਿਸ਼ਾਨੇ
ਕਹੋ
ਠੀਕ ਨਿਸ਼ਾਨੇ ਤੇ ਚਲਿਆ ਗਿਆ ਤੀਰ ਸੁਰਤ ਨਿਸ਼ਾਨੇ ਤੇ ਡਿੱਗੀ ਜਾ ਕੇ ਠੀਕ ਪੁਆਇੰਟ ਤੇ ਡਿੱਗੀ ਬਹੁਤ ਬਰੀਕ ਨਿਸ਼ਾਨ ਹੋਵੇ ਬਰੀਕ ਸੁਰਾਖ ਦੇ ਵਿੱਚ ਉਹ ਆ ਰਿਹਾ ਹੋਵੇ ਆਵਾਜ਼ ਉਹ ਸੁਰਾਖ ਤੇ ਹੀ ਕੰਨ ਸੁਰਤ ਟਿੱਕੇ ਤੇ ਆਵਾਜ਼ ਸੁਣੂਗੀ ਜਿਵੇਂ ਪਰਿਆ ਨਿਸ਼ਾਨੇ ਕਹੋ ਖੇਤ ਜੋ ਮਾਂਡਿਓ ਸੂਰਮਾ ਅਬ ਜੂਜਣ ਤੋਂ ਦੋ ਮਾਂਡਿਆ ਪਹਿਲਾਂ ਹੀ ਹੋਇਆ ਸੀ ਸੂਰਮਾ ਬਹੁਤ ਦੇਰ ਪਹਿਲਾਂ ਦਾ ਹੀ ਮੰਡਿਆ ਹੋਇਆ ਸੀ ਇਹ ਕਿਤੇ ਪਖੰਡਵਾਦ ਦੇ ਖਿਲਾਫ ਜਦੋਂ ਬੀਚ ਕਲ ਗਿਆ ਜਦ ਵੀ ਪਖੰਡਵਾਦ ਦੇ ਖਿਲਾਫ ਬੋਲਦਾ ਸੀ ਭਾਵੇਂ ਪੂਰਾ ਗਿਆਨ ਨਹੀਂ ਸੀ ਪਰ ਕਹਿੰਦੇ ਜਿਹੜਾ ਹੋ ਗਿਆਨ ਮੈਨੂੰ ਮਿਲਿਆ ਨਾ ਹੁਣ ਸਵਾਲ ਹੈ ਜੂਜਣ ਦਾ ਹੁਣ ਪਖੰਡ ਬਾਦ ਨੂੰ ਜੜਾਂ ਕੱਟੂਗਾ ਪਹਿਲਾਂ ਗਿਆਨ ਪੂਰਾ ਨਹੀਂ ਸੀ ਖੇਤ ਜੋ ਮਾਂਡੇ ਸੂਰਮਾ ਪਹਿਲਾਂ ਤਾਂ ਮਾਲਾ ਤੇ ਵਿਸ਼ਵਾਸ ਕਰਦਾ ਤਾ ਨਾ ਮਾਲਾ ਚ ਕੁਛ ਲੱਭਦਾ ਹੈ ਹੁਣ ਪਤਾ ਲੱਗ ਗਿਆ
ਅਬ ਜੂਜਣ ਕਦੋਂ
ਅਬ ਜੂਜਣ ਕਦੋਂ ਹੁਣ ਜੂਜਣ ਦਾ ਜਿਹੜੇ ਦੌਰ ਨੇ ਨਾ ਪੇਚ ਨੇ ਸਾਰੇ ਹੁਣ ਸਮਝ ਚ ਆਏ ਜੂਜਣਾ ਕਿਵੇਂ ਹੈ ਪਖੰਡਵਾਦ ਨਾਲ ਲੜਾਈ ਕਿਵੇਂ ਕਰਨੀ ਹੈ ਲੜਨਾ ਕਿਵੇਂ ਹਾਂਜੀ
ਗਗਨ ਸਾਲ ਚੂਹੇ ਮੇਰੀ ਭਾਠੀ
ਮੇਰਾ ਗਗਨ ਹੈ ਜਿਹੜਾ ਹਿਰਦਾ ਉਹਦੇ ਚ ਵਰਸ਼ਾ ਹੋ ਰਹੀ ਹੈ ਅੰਮ੍ਰਿਤਸਰ ਦੀ ਵਰਸਾ ਰਸ ਆ ਗਿਆ ਰਸ ਹੋ ਗਿਆ ਨਾ ਤੇ ਮੈਂ ਗਗਨ ਦੇ ਵਿੱਚ ਆ ਮੈਨੂੰ ਸ਼ਬਦ ਸੁਣ ਗਿਆ ਮੈਨੂੰ ਰਸ ਆ ਗਿਆ ਗਗਨ ਰਸਾਲ ਚੂਹੇ ਮੇਰੀ ਭਾਠੀ ਚੋਹ ਲੱਗ ਗਿਆ ਮੇਰੇ ਹਿਰਦੇ ਚ ਮੇਰੀ ਭਾਠੀ ਸੀ ਮੇਰੇ ਹਿਰਦੇ ਚ ਜਿੱਥੇ ਭੱਠੀ ਸੀ ਪਹਿਲਾਂ ਪਹਿਲਾਂ ਤਾਂ ਅੱਗ ਜਲਦੀ ਸੀ ਨਾ ਉੱਥੇ ਜਿੱਥੇ ਮੇਰੀ ਭੁੱਖ ਸੀ ਮੈਨੂੰ ਚਾਹੀਦਾ ਸੀ ਅੰਮ੍ਰਿਤ ਜਿੱਥੇ ਮੇਰੀ ਤ੍ਰਿਸ਼ਨਾ ਸੀ ਤ੍ਰਿਸ਼ਨਾ ਦੇ ਬੁਝਾਉਣ ਵਾਸਤੇ ਤ੍ਰਿਸ਼ਨਾ ਦੀ ਅੱਗ ਨੂੰ ਬੁਝਾਉਣ ਵਾਸਤੇ ਤ੍ਰਿਸ਼ਨਾ ਦੀ ਭੱਠੀ ਦੇ ਉੱਤੇ ਨਾਮ ਰਸ ਚੂਣ ਲੱਗਿਆ ਚੂਹਾ ਮੇਰੀ ਭਾਠੀ
ਸੰਚ ਮਹਾਰਸ ਤਨ ਭਇਆ ਕਾਠੀ
ਸੰਚੀ ਮਹਾਰਸ ਸਾਰਾ ਹਿਰਦਾ ਸਿੰਜਿਆ ਗਿਆ ਮਹਾਰਸ ਨਾਲ ਨਾਮ ਅੰਮ੍ਰਿਤ ਨਾਲ ਸਾਰਾ ਹਿਰਦਾ ਗਿੱਲਾ ਹੋ ਗਿਆ ਆਂਦੀ ਪਾਛੇ ਜੋ ਜਲ ਵਰਸੇ ਇਹ ਕਹੂਗਾ ਪਹਿਲਾਂ ਤਾਂ ਗਿਆਨ ਕੀ ਆਂਦੀ ਆਈ ਜਨ ਹੁਣ ਜਲ ਵਰਸੇ ਆਂਦੀ ਪਾਛੇ ਜੋ ਜਲ ਵਰਸੇ ਤੇ ਤੇਰਾ ਜਨ ਇੰਨਾ ਭਿੱਜ ਗਿਆ ਹਿਰਦਾ ਕਹੋ ਕਬੀਰ ਮਨ ਪਿਆ ਪ੍ਰਗਾਸਾ ਉਹਦੇ ਭਾਨ ਜਬ ਚੀਨਾ
ਸੰਚ ਮਹਾਰਸ ਤਨ ਪਿਆ ਕਾਠੀ
ਤਨ ਪਿਆ ਕਾਠੀ ਤਨ ਕੀ ਹੈ ਸਰੀਰ ਕੀ ਰਹਿ ਗਿਆ ਸਰੀਰ ਕਾਠੀ ਰੱਖਣ ਸਰੀਰ ਤਾਂ ਕਾਠੀ ਕਹਿੰਦੇ ਨੇ ਉਹਨਾਂ ਕੋਲ ਜੋਗੀਆਂ ਕੋਲ ਹੁੰਦੀ ਹੈ ਲੱਕੜ ਦੀ ਉਹ ਫੋੜੀ ਜੀ ਦਾ ਸਹਾਰਾ ਲੈ ਕੇ ਪੈਂਦੇ ਨੇ ਜੋਗੀਆਂ ਕੋਲ ਹੁੰਦੀ ਹੈ ਉਹ ਟੀ ਟੀ ਵਾਂਗੂ ਹੁੰਦੀ ਹੈ ਉਹ ਸਹਾਰਾ ਲੈ ਕੇ ਕਦੇ ਐ ਬਹਿ ਜਾਂਦੇ ਨੇ ਕਦੇ ਕੱਛ ਥੱਲੇ ਦੇ ਲੈਂਦੇ ਨੇ ਕਦੇ ਪਿੱਛੇ ਢੂਹੀ ਨੂੰ ਲਾ ਲੈਂਦੇ ਨੇ ਸਰੀਰ ਤਾਂ ਇੱਕ ਸਹਾਰਾ ਹੀ ਹੈ ਆਤਮਾ ਦਾ ਜਿਵੇਂ ਜੋਗੀ ਦਾ ਸਹਾਰਾ ਉਹ ਹੈ ਥੋੜੀ ਤਨ ਦਾ ਕੋਈ ਮਤਲਬ ਨਹੀਂ ਰਹਿ ਗਿਆ ਉਹ ਕਾਠੀ ਦਾ ਜੋਗੀ ਦੇ ਤਪ ਕਰਨ ਚ ਕੋਈ ਮਤਲਬ ਨਹੀਂ ਹੁੰਦਾ ਜਿਵੇਂ ਜੋਗੀ ਦੀ ਕਾਠੀ ਹੈ ਜਿਹੜੀ ਉਹ ਲੱਕੜੀ ਥੋੜੀ ਉਹਦਾ ਉਹਦੇ ਤਪ ਕਰਨ ਚ ਕੋਈ ਸੰਬੰਧ ਨਹੀਂ ਐਵੇਂ ਸਰੀਰ ਦਾ ਕੋਈ ਸੰਬੰਧ ਨਹੀਂ ਹੁਣ ਤਨ ਉਸ ਲੱਕੜ ਬਰਾਬਰ ਹੈ ਲੱਕੜੇ ਆ ਤਨ ਇਸ ਹੜ ਜਣੇ ਜਿਮ ਲੱਕੜੀ ਕਿਸ ਜਣੇ ਜਿਮ ਘਾਸ ਇਸ ਕਰਕੇ ਰੋਟੀ ਮੇਰੀ ਕਾਠ ਕੀ ਕਹਿੰਦੇ ਫਰੀਦ ਸਰੀਰ ਖਾਤਰ ਤਾਂ ਕਾਠ ਦੀ ਰੋਟੀ ਹੈ ਨਾ ਸਰੀਰ ਵੀ ਕਾਠ ਹੈ ਆਪਾਂ ਕਹਿੰਦੇ ਬੜਾ ਕੱਦ ਕਾਠ ਹੈ ਬਈ ਇਹਦਾ ਤੇ ਰੋਟੀ ਵੀ ਕਾਠ ਦੀ ਹੋਊਗੀ ਤੇ ਆਤਮਾ ਦੀ ਵੀ ਰੋਟੀ ਕਾਠ ਦੀ ਹੈ ਕਾਠ ਦੀ ਆਇਆ ਵੀ ਆਦਮੀ ਨੂੰ ਚੰਗਾ ਨਹੀਂ ਲੱਗਦਾ ਚੱਪਲ ਕਿਉਂਕਿ ਨਾ ਤਾਂ ਕੌੜਾ ਹੁੰਦਾ ਨਾ ਮਿੱਠਾ ਹੁੰਦਾ ਸਖਤ ਵੀ ਹੁੰਦਾ ਨਾਮ ਮਨ ਕਰਕੇ ਰੋਟੀ ਕੱਢਦੀ ਹੈ ਔਖਾ ਜਬੜਾ
ਉਹਾ ਕੋ ਕਹੀਏ ਸਹਿਜ ਮਤਵਾਰਾ
ਉਹਾ ਕੋ ਕਹੀਏ ਉਹਾ ਉਹਾ ਨਹੀਂ ਹੈ
ਉਹਾ ਕੋ ਕਹੀਏ
ਉਹਾ ਉਸ ਨੂੰ ਇਹ ਨਹੀਂ ਲੱਗਦਾ ਉਹਾ ਯੂਪੀ ਦਾ ਸ਼ਬਦ ਹੈ ਕਿਉਂਕਿ ਯੂਪੀ ਦੇ ਵਿੱਚ ਰਹਿੰਦਾ ਨਾ ਜਿਹੜਾ ਆਦਮੀ ਬੋਲਦਾ ਪੰਜਾਬ ਚ ਨੀ ਪੰਜਾਬੀ ਜਿੰਨੇ ਆਪਾਂ ਬੋਲਦੇ ਉਹ ਆਖੋ ਕਹੀਏ
ਸਹਿਜ ਬੰਦਾ
ਉਸ ਨੂੰ ਜਿਹਦੀ ਇਹ ਪੋਜੀਸ਼ਨ ਹੋਵੇ ਆਦਮੀ ਦੀ ਉਸ ਨੂੰ ਸਹਿਜ ਮਤਵਾਰਾ ਮਤਵਾਲਾ ਲਫ਼ਜ਼ ਅਸੀਂ ਵਰਤਦੇ ਹਾਂ ਮਤਵਾਲਾ ਲਫ਼ਜ਼ ਨਹੀਂ ਹੈ ਮਤਵਾਲਾ ਬਣਾ ਲਿਆ ਉਰਦੂ ਚ ਮਤਵਾਰਾ ਲਫ਼ਜ਼ ਹੈ ਅਕਲ ਵਾਲਾ ਸ੍ਰੇਸ਼ਟ ਮਤ ਵਾਲਾ ਹੈ ਮਤਵਾਰਾ ਨਹੀਂ ਹੁੰਦਾ ਮਾਇਆ ਦਾ ਮਤਵਾਰਾ ਮਾਇਆ ਦਾ ਵੀ ਮਾਇਆ ਦਾ ਮਤਵਾਰਾ ਨਹੀਂ ਕਿਹਾ ਹੈ ਮਾਇਆ ਦਾ ਦੀਵਾਨਾ ਕਿਹਾ ਹੋਇਆ ਗੁਰਬਾਣੀ ਚ ਨਾਮ ਦਾ ਦੀਵਾਨਾ ਜਿਹੜਾ ਮਤ ਵਾਲਾ ਹੁੰਦਾ ਅਕਲ ਵਾਲਾ ਹੁੰਦਾ ਦੀਵਾਨਾ ਤਾਂ ਹੋਸ਼ ਭੁੱਲ ਜਾਂਦੀ ਹੈ ਦੀਵਾਨੇ ਦੀ ਤਾਂ ਅਗਲੇ ਨਹੀਂ ਕੰਮ ਕਰਦੀ ਹੁੰਦੀ ਜਿਹੜਾ ਆਦਮੀ ਦੀਵਾਨਾ ਹੋ ਜਾਏ ਮਤਵਾਰਾ ਹੋ ਜਾਏ ਨਾ ਜਿਹਨੂੰ ਮਤਵਾਰਾ ਕਹਿੰਦੇ ਨੇ ਆਪਾਂ ਆਪਣੀ ਬੋਲੀ ਚ ਮਤਵਾਲਾ ਉਹਦਾ ਬੇਅਕਲ ਹੋ ਜਾਂਦਾ ਹੁੰਦਾ ਉਹਦਾ ਸੁੱਧ ਔਰ ਬੁੱਧ ਗੁਆ ਬਹਿੰਦਾ ਉਹਦਾ ਸੰਭਾਸ਼ਾ ਕਹਿੰਦੇ ਨੇ ਸੁੱਧ ਕੀ ਨੇ ਸੁੱਧ ਉਹ ਪਹਿਲੀ ਸੁੱਧੀ ਗੱਲ ਕਰਦੇ ਨੇ ਜਿਹੜੀ ਪਹਿਲੀ ਸੰਸਾਰੀ ਸੁੱਧ ਸੀ ਉਹ ਨਹੀਂ ਰਹੀ ਸੁੱਧ ਸੰਸਾਰੀ ਸੁੱਧ ਔਰ ਬੁੱਧ ਉਹ ਨਹੀਂ ਰਹੀ ਸੰਸਾਰ ਦੀ ਸੁੱਧ ਬੁੱਧ ਨਹੀਂ ਰਹੀ ਸੁੱਧ ਕੀ ਨਾ ਸੁੱਧ ਰਹੀ ਬੁੱਧ ਕੀ ਨਾ ਬੁੱਧ ਉਹ ਪਹਿਲੀ ਜਿਹੜੀ ਸੁੱਧ ਸੀ ਉਹ ਗਈ ਪਹਿਲੀ ਜਿਹੜੀ ਬੁੱਧ ਸੀ ਗਈ ਬੁੱਧ ਬਦਲ ਗਈ ਨਾ ਮਤਵਾਰਾ ਲਫ਼ਜ਼ ਹੈ ਬਨਵਾਰੀ ਲਫ਼ਜ਼ ਹੈ ਬਨਵਾਰੀ ਜਿਹੜੇ ਸਾਰੇ ਮਾਇਆ ਹੈ ਉਹਦੀ ਮਾਲਕ ਬਨ ਜੰਗਲ ਨੂੰ ਕਹਿੰਦੇ ਨੇ ਸਾਰੀ ਸ੍ਰਿਸ਼ਟੀ ਸਰੀਰ ਕਾਠ ਨੇ ਜੰਗਲ ਹੈ ਪੇੜ ਨੇ ਨਾ ਪੇੜ ਵੀ ਤਾਂ ਜੁਨੀਆ ਹੀ ਨੇ ਐ ਚਲਦੇ ਫਿਰਦੇ ਪੇੜ ਨੇ ਕੀ ਹੈ ਇਹ ਵੀ ਧਰਤੀ ਚੋਂ ਖਾਂਦੇ ਨੇ ਉਹ ਵੀ ਧਰਤੀ ਚੋਂ ਖਾਂਦੇ ਨੇ ਵਾਰੇ ਦਾ ਲਾ ਵਾਲੇ ਦੇ ਵਿੱਚ ਆਇਆ ਹੋਇਆ ਵਾਰਾ ਮਤ ਵਾਰਾ ਅਕਲ ਵਾਲਾ ਸਿਹਤ ਮਤ ਵਾਲਾ ਇਹੀ ਮਤ ਹੈ ਬਾਕੀ ਤਾਂ ਕੁਮਤ ਹੈ ਦੁਰਮਤ ਹੈ ਇਹ ਮਤ ਹੈ ਇਸੇ ਨੂੰ ਮਤ ਕਹਿੰਦੇ ਨੇ ਇਹ ਮਤ ਵਾਲਾ ਬਾਕੀ ਸਾਰੇ ਦੁਰਮਤ ਜਾਂ ਕੁਮਤ ਵਾਲੇ ਨੇ ਪੰਡਿਆ ਕਵਣ ਕੁਮਤ ਤੁਮ ਲੱਗੇ ਉੱਥੇ ਮਤ ਨਹੀਂ ਕਿਹਾ ਹੋਇਆ ਇਸ ਮਤ ਨੂੰ ਛੱਡ ਕੇ ਅਸਲੀ ਮਤ ਨੂੰ ਛੱਡ ਕੇ ਬਾਕੀ ਕੁਮਤ ਹੈ ਜਾਂ ਦੁਰਮਤ ਹੈ ਇਹ ਮਨ ਮਤ ਹੈ ਇਹ ਮਨ ਮਤ ਹੈ ਤਿੰਨ ਨਾਂ ਨੇ ਇਹਦੇ ਵਾਸਤੇ ਦੁਰਮਤ ਹੈ ਮਨ ਮਤ ਹੈ ਕੁਮਤ ਹੈ ਉਹ ਤਿੰਨ ਮਾਵਾਂ ਨੇ ਇਹ ਰਾਮ ਦੀਆਂ ਬਾਕੀ ਇਹ ਤਿੰਨੇ ਬਤੇਈਆਂ ਨੇ ਤਿੰਨ ਲੋਕ ਦੀਆਂ ਨੇ ਤਿੰਨੇ ਇਹ ਸੰਸਾਰੀ ਨੇ ਤਿੰਨੇ ਇਹ ਦੁਰਮਤ ਵੀ ਮਨਮਤ ਵੀ ਇਹ ਗੁਰਮਤ ਜਿਹੜੀ ਹੈਗੀ ਹੈ ਇਹ ਮਤ ਹੋਰ ਹੈ ਗੁਰਮਤ ਵਾਲਾ ਮਤ ਵਾਲਾ ਹੈ ਜੇ ਸਾਗਤ ਹੈ ਤਾਂ ਦੁਰਮਤ ਵਾਲਾ ਹੈ ਸਾਗਤ ਹੈ ਦੁਰਮਤ ਵਾਲਾ ਦੂਰੀ ਬਣਾਊਗਾ ਸਾਰਿਆਂ ਦੀ ਦੂਰ ਲੈ ਕੇ ਜਾਊਗਾ ਆਪਣੇ ਮੂਲ ਤੋਂ ਬਾਹਰ ਨੂੰ ਡੋਲੂਗਾ ਬਾਹਰ ਨੂੰ ਪਰਮ ਚ ਪਾਊਗਾ ਜੇ ਬਾਹਰ ਨੂੰ ਜਿੰਨਾ ਜਾਊਗਾ ਉਹਨਾਂ ਦੂਰ ਹੋ ਜਾਊਗਾ ਮਨਮਤ ਵਾਲਾ ਉਹ ਹੈ ਤਾਂ ਉਹ ਠੀਕ ਮਨਮਤ ਵਾਲਾ ਪਰ ਪੂਰੀ ਸਮਝ ਨਹੀਂ ਹੈ ਪੂਰੀ ਸਮਝ ਨਹੀਂ ਹੈ ਕੁਮਤ ਵੀ ਦੁਰਮਤ ਕੁਮਤ ਦਾ ਦੁਰਮਤ ਹੈ ਕੋਈ ਗੱਲ ਪੁੱਠੀ ਮਤ
ਕਹੀਏ ਸਹਿਜ ਮਤਵਾਰਾ
ਉਹ ਸਹਿਜ ਮਤਵਾਰਾ ਹੈ ਜਾਗਿਆ ਹੋਇਆ ਹੈ ਉਹ ਮਤ ਹੈ ਜਿਹੜੀ ਜਾਗਣ ਤੋਂ ਬਾਅਦ ਮਿਲਦੀ ਹੈ ਜਾਗੇ ਹੋਏ ਦੀ ਜਿਹੜੀ ਮਤ ਹੁੰਦੀ ਹੈ ਨਾ ਸੁਮਤ ਕਹਿੰਦੇ ਨੇ ਇਹਨੂੰ ਸੁਮਤ ਵੀ ਕਹਿ ਦਿੰਦੇ ਨੇ ਉਹ ਕੁਮਤੀ ਹੈ ਸੁਮਤੀ ਹੈ ਇਹ ਜਾਗੇ ਹੋਇਆਂ ਦੀ ਮਤ ਹੈ ਭਗਤਾਂ ਦੀ ਮਤ ਹੈ ਗੁਰਮੁਖਾਂ ਦੀ ਮਤ ਹੈ ਇਹ ਗੁਰਮਤ ਹੈ ਉਹ ਆਖੋ ਕਹੀਏ ਸਹਿਜ ਜਾਗਿਆ ਹੋਇਆ
ਮਤਵਾਰਾ
ਬੁੱਧਵਾਨ ਅਕਲ ਵਾਲਾ
ਪੀਵਤ ਰਾਮ ਰਸ ਗਿਆਨ ਵਿਚਾਰਾ
ਜਿਹੜਾ ਰਾਮ ਰਸ ਪੀਂਦਾ ਗਿਆਨ ਵਿਚਾਰ ਕਰਕੇ ਗਿਆਨ ਵਿਚਾਰ ਚੋ ਜਿਹੜਾ ਹੈ ਪੀਂਦਾ ਗਿਆਨ ਵਿਚਾਰ ਚੋ ਜੋ ਪ੍ਰਾਪਤ ਹੁੰਦਾ ਉਹ ਪੀਂਦਾ ਸ਼ਬਦ ਵਿਚਾਰ ਚੋ ਪੀਂਦਾ ਗੁਰਮਤ ਗੁਰਬਾਣੀ ਨੂੰ ਵਿਚਾਰ ਕੇ ਇਹ ਜੋ ਜਿਹੜਾ ਪੀਂਦਾ ਨਾ ਰਸ ਉਹ ਸਹਿਜ ਮਤਵਾਰ ਹੈ ਗਿਆਨ ਵਿਚਾਰਾ ਗਿਆਨ ਵੀ ਵਿਚਾਰ ਕੇ ਪੀਦਾ ਹੁੰਦਾ, ਗਿਆਨ ਏਦਾਂ ਹੀ ਨਹੀਂ ਪੀ ਲਈਦਾ। ਜਿਹੜੇ ਵਿਦਵਾਨ ਨੇ ਜੋ ਲਿਖਿਆ ਕਿਸੇ ਨੇ ਉਹ ਫਟਾਫਟ ਪੀ ਲੈਂਦੇ ਨੇ, ਵਿਚਾਰਦੇ ਨਹੀਂ। ਜੇ ਉਹ ਆਦਮੀ ਦੀ ਗਲਤ ਮਰਤਾ ਗਲਤ, ਇਹਨਾਂ ਨੂੰ ਰੰਗ ਚੜ ਜਾਂਦਾ। ਜਿਹੜਾ ਤੁਸੀਂ ਪੜ੍ਹਦੇ ਉਹਨੂੰ ਵਿਚਾਰ ਲਓ ਵੀ ਇਹ ਅਸਲ ਦੇ ਵਿੱਚ ਠੀਕ ਵੀ ਹੈ। ਜੇ ਜਾਂ ਕਿਸੇ ਨੇ ਲਿਖਤਾ ਉਹ ਪੜ੍ਹ ਲਿਆ, ਉਹ ਰੰਗ ਚੜਾ ਲਿਆ। ਹਰ ਚੀਜ਼ ਨੂੰ ਵਿਚਾਰ ਕੇ, ਗੁਰਬਾਣੀ ਨੂੰ ਵੀ ਵਿਚਾਰਨਾ ਚਾਹੀਦਾ। ਗਲਤ ਲਿਖੀ ਹੋਵੇ, ਮਿਸਪ੍ਰਿੰਟ ਹੋ ਗਈ ਹੋਵੇ, ਮਿਸਪ੍ਰਿੰਟ ਹੋ ਗਈ ਹੋਵੇ ਕੋਈ ਚੀਜ਼, ਵਿਚਾਰਨ ਦਾ ਤਾਂ ਕੋਈ ਹਰਜ ਨਹੀਂ। ਗੁਰਬਾਣੀ ਜਗ੍ਹਾ ਜਗ੍ਹਾ ਲਿਖਿਆ ਸ਼ੁੱਧ ਕੀਤੇ। ਸਹਿਜ ਮਤ ਵਾਲਾ ਕੋਈ ਜਾਣ ਕੇ ਸ਼ਰਾਰਤ ਕਰ ਦੇਵੇ, ਲਫ਼ਜ਼ ਬਦਲ ਦੇਵੇ, ਬਹੁਤ ਬਦਲੇ ਹੋਏ ਨੇ ਲਫ਼ਜ਼ ਚ, ਪਾਠਾਂਤਰ ਨੇ ਬੜੇ ਝਗੜੇ ਚੱਲਦੇ ਰਹੇ ਨੇ, ਪਾਠਾਂਤਰ ਦੇ ਸ਼ੁੱਧ ਨਹੀਂ ਹੋ ਸਕੇ। ਸ਼ੁੱਧ ਹੁੰਦਾ ਵੀ ਕਿਵੇਂ? ਗੁਰਬਾਣੀ ਦੇ ਸਮਝ ਕਿਸੇ ਨੂੰ ਹੈ ਨਹੀਂ, ਸ਼ੁੱਧ ਕਿਵੇਂ ਹੋ ਜਾਂਦੇ? ਅਗਿਆਨੀ ਆਦਮੀ ਸੋਧਣ ਲੱਗੇ ਤੇ ਗੁਰਬਾਣੀ ਨੂੰ ਸੋਧ ਕਿਵੇਂ? ਕਿਸੇ ਸਿੱਟੇ ਤੇ ਵਿਦਵਾਨ ਤਾਂ ਨਹੀਂ ਪਹੁੰਚ ਸਕਦੇ ਜਿੰਨਾ ਚਿਰ ਪੂਰਨ ਗਿਆਨ ਨਾ ਹੋਵੇ। ਕਿਸੇ ਨੂੰ ਗਿਆਨ ਨਹੀਂ, 300-250 ਸਾਲ 200 ਸਾਲ ਦੇ ਝਗੜੇ ਪੈਦਾ ਹੋਈ ਜਾਂਦੇ ਨੇ, ਪੰਤਾਲਾ ਉੱਥੇ ਹੀ ਹੈ। ਗਿਆਨ ਕਿਸੇ ਨੂੰ ਨਹੀਂ ਹੈ ਦੋਹਾਂ ਧਿਰਾਂ ਚੋਂ। ਇਹ ਤਾਂ ਇਹ ਸੀ ਵੀ ਜਦੋਂ ਗਿਆਨ ਹੋ ਗਿਆ ਕਿਸੇ ਨੂੰ, ਸਮਝ ਹੋ ਗਈ, ਉਦੋਂ ਝਗੜੇ ਆਪੇ ਹੱਲ ਹੋ ਜਾਣਗੇ। ਉਹਨਾਂ ਚ ਨਹੀਂ ਝਗੜੇ ਹੱਲ ਹੁੰਦੇ। ਤੁਹਾਕੋ ਕਹੀ ਹੈ ਸਹਿਜ ਮਤਵਾਰਾ
ਰਹੋ, ਸਹਿਜ ਕਲਾਲਣ ਜੋ ਮਿਲ ਆਈ,
ਪੀਵੇ ਤੁਹਾਕੋ ਕਹੀ ਹੈ ਸਹਿਜ ਮਤਵਾਰਾ,
ਪੀਵਤ ਰਾਮ ਰਸ ਗਿਆਨ ਵਿਚਾਰਾ,
ਪੀਵਤ ਰਾਮ ਰਸ ਗਿਆਨ ਵਿਚਾਰਾ। ਜਿਹੜਾ ਨਾਮ ਰਸ ਪੀਂਦਾ, ਰਾਮ ਰਸ ਪੀਂਦਾ ਔਰ ਗਿਆਨ ਵਿਚਾਰਦੇ। ਰਾਮ ਰਸ ਕਿਉਂ ਲਿਖਿਆ ਹੈ? ਇਹ ਅੰਤਰ ਆਤਮਾ ਦੇ ਪੀਣ ਵਾਲਾ ਰਸ ਹੈ, ਮਨ ਦੇ ਪੀਣ ਵਾਲਾ ਨਹੀਂ ਹੈ। ਮਨ ਤਾਂ ਬਾਹਰ ਦੂਏ ਪੀਂਦਾ, ਮਨ ਪੀਂਦਾ ਰਸ ਕਸ, ਇੱਕ ਹੁੰਦਾ ਰਸ ਇੱਕ ਹੁੰਦਾ ਕਸ, ਮਾਇਆ ਦੇ ਸਾਰੇ ਕਸ ਨੇ। ਰਸ ਕਸ ਉਹ ਰਸ ਹੁੰਦਾ ਜਿਹੜਾ ਛੇਤੀ ਦੇ ਕੇ 2 ਘੰਟੇ ਬਾਅਦ ਖਰਾਬ ਹੋ ਜਾਵੇ, ਦੁੱਧ ਤਾਂ ਛੇਤੀ ਦੇ ਕੇ ਖਰਾਬ ਹੋ ਜਾਂਦਾ। ਕੋਈ ਚੀਜ਼ ਬਣਾ ਕੇ ਰੱਖਦਾ ਆਪਾਂ ਕਹਿੰਦੇ ਛੇਤੀ ਪੀ ਲਓ, ਬੇਹੀ ਹੋ ਜੂਗੀ। ਇਹ ਜਿਹੜਾ ਬਾਸੀ ਹੋ ਜਾਵੇ, ਪੁਰਾਣਾ ਹੋ ਜਾਵੇ, ਕਸ ਹੋ ਜਾਂਦਾ ਉਹ ਚ। ਇਹ ਚ ਕਸ ਨਹੀਂ ਹੁੰਦਾ, ਨਾ ਪੁਰਾਣਾ ਨਹੀਂ ਹੁੰਦਾ, ਕਸ ਨਹੀਂ ਹੁੰਦਾ ਇਹ ਚ। ਸੰਸਾਰੀ ਰਸ ਸਾਰੇ ਰਸ ਕਸ ਕਹਿੰਦੇ ਨੇ, ਨਾਲੇ ਤੇ ਕਸ ਲੱਗਦਾ, ਕਸੈਲੇ ਹੋ ਜਾਂਦੇ ਨੇ ਨਾ।
ਰਹੋ ਸਹਿਜ ਕਲਾਲਣ ਜੋ ਮਿਲ ਆਈ,
ਸਹਿਜ ਕਲਾਲਣ ਜੋ ਮਿਲ ਆਈ। ਕਲਾਲਣ ਕੌਣ ਹੈ? ਕਲਾਲਣ ਹੈ ਜਿਹੜੀ ਮਨ ਬੁੱਧੀ ਸੀ ਨਾ, ਪਹਿਲਾਂ ਬੁੱਧੀ ਸੀ ਸਾਡੀ, ਪਹਿਲੀ ਬੁੱਧ, ਉਹ ਕਲਾਲਣ ਹੈ। ਦੁਰਮਤ ਸੀ ਪਹਿਲਾਂ ਉਹ, ਪਹਿਲਾਂ ਕਬੁੱਧ ਸੀ, ਐਂ ਕਹੋ, ਦੁਰਮਤ ਨਹੀਂ ਕਹਿ ਸਕਦੇ, ਕਬੁੱਧ ਸੀ। ਕਬੁੱਧ ਮੰਨ ਕੇ ਕਲਾਲਣ ਬਣੀ ਹੈ, ਲਾਲਣ ਤਾਂ ਬਣ ਨਹੀਂ ਸਕਦੀ, ਲਾਲਣ ਨਹੀਂ ਬਣ ਸਕਦੀ, ਕਲਾਲਣ ਰਹੂਗੀ। ਕਲਾਲਣ ਤਾਂ ਰਹੂਗੀ ਕਿਉਂਕਿ ਭਾਸ਼ਾ ਬੋਲਣੀ ਹੈ ਸੰਸਾਰੀ, ਸੰਸਾਰ ਨੂੰ ਸਮਝਾਉਣਾ। ਲਾਲਣ ਦੀ ਭਾਸ਼ਾ ਸੰਸਾਰ ਨੂੰ ਬਿਨਾਂ ਕੰਨਾਂ ਤੇ ਸੁਣਦੀ ਹੈ, ਤੇ ਲਾਲਣ ਜਾਂ ਕਲਾਲਣ ਬਣ ਕੇ ਜਾਂਦੀ ਹੈ, ਰਹਿੰਦੀ ਹੈ, ਕਲਾਲਣ ਬਣਦੀ ਹੈ, ਫਿਰ ਉੱਧਰ ਉਹ ਭਾਸ਼ਾ ਵੀ ਸੁਣਦੀ ਹੈ, ਬਿਨਾਂ ਕੰਨਾਂ ਵਾਲੀ ਸੁਣਦੀ ਹੈ, ਕੰਨਾਂ ਵਾਲੀ ਬਣਾ ਕੇ ਦਿੰਦੀ। ਜਿਹਨੂੰ ਮੱਖਣ ਮਿਲਦਾ ਦੁੱਧ ਬਣਾ ਕੇ ਦਿੰਦੀ, ਉਹ ਕਲਾਲਣ ਦੁੱਧ। ਜਿਹੜੀ ਡਾਇਰੈਕਟ ਬੋਲਦੀ ਹੈ ਉਹ ਲਾਲਣ, ਲਾਲਣ ਪਰਮੇਸ਼ਰ ਦੀ ਬੁੱਧ ਹੈ, ਲਾਲਣ ਵਿਵੇਕ ਬੁੱਧ ਹੈ। ਇਹ ਜਿਹੜੀ ਬੁੱਧ ਗੁਰਬਾਣੀ ਬਣਾ ਰਹੀ ਹੈ, ਵਿਵੇਕ ਬੁੱਧ ਨਹੀਂ, ਇਹ ਕਲਾਲਣ ਹੈ, ਇਹ ਕਲਾਲਣ ਹੈ, ਇਹਦੀ ਬੋਲੀ ਹੈ, ਸੰਸਾਰੀ ਬੋਲੀ ਬੋਲਦੀ ਹੈ, ਮਾਇਆ ਦੇ ਪ੍ਰਮਾਣ ਦਿੰਦੀ ਹੈ।
ਸਹਿਜ ਕਲਾਲਣ ਜੋ ਮਿਲ ਆਈ,
ਸਹਿਜ ਹੈ ਪਰ ਕਲਾਲਣ, ਕਲਾਲਣ ਜ਼ਰੂਰ ਹੈ, ਜਾਗੀ ਹੋਈ ਹੈ ਸਹਿਜ ਅਵਸਥਾ ਚ। ਸਹਿਜ ਕਲਾਲਣ ਕੌਣ ਹੈ? ਜੋ ਮਿਲ ਆਈ, ਜਿਹੜੀ ਸ਼ਬਦ ਨਾਲ ਸੁਰਤ ਦਾ ਜਿਹਦਾ ਮੇਲ ਹੋਇਆ ਹੋਇਆ, ਜੋ ਸ਼ਬਦ ਨਾਲ ਮਿਲੀ ਹੋਈ ਹੈ ਨਾ, ਉਹ ਕਲਾਲਣ ਮਿਲਾਈ। ਜੋ ਬੋਲਦੀ ਹੈ, ਜੋ ਹੁਕਮ ਹੈ ਉਹੀ ਬੋਲਦੀ ਹੈ। ਮੈਂ ਕਹਿਆ ਸਭ
ਹੁਕਮ ਹੋ ਜੀ,
ਹੁਕਮ ਹੋ ਜੀ, ਜਿਹੜੀ ਕਹਿੰਦੀ ਹੈ ਮੈਂ ਕਹਿਆ ਸਭ ਹੁਕਮ ਹੋ ਜੀ, ਉਹ ਕਲਾਲਣ, ਕਲਾਲਣ।
आनंद मत
लालण नहीं है बस आदमी की बुद्ध लालण नहीं हो सकती लालण है सारी पार्लीमेंट की जो शब्द है लालण जो पार्लीमेंट का हुक्म है लालण सारी पार्लीमेंट का हुक्म है उदा राज है सारे ओ लालण एदा ओला बुलाया बोलता है जिनी का गल ए को उन्नी को सब कुछ है सब कुछ है नहीं ओदे घर सब कुछ है करता तेरे सब कुछ है मेरे नहीं कहा होया तू जो दिन जे देवे सो पावे असि ता जो साडे अंदर बुद्धि तय गल पाती करने कन्न च पाती ओही देनी है गां सब कुछ मेरे घर नहीं है तेरे घर है इस करके मेरे घर नहीं है मैं कला लड़े हां जिदे घर सब कुछ है लालण
आनंद माते अणदिन जाई
आनंद माते अणदिन जाई इस कलालण नू 24 घंटे आनंद रहना ਇਹ ਆਨੰਦ ਜੇ ਰਹਿੰਦੀ ਹੈ ਪਰਮਾਨੰਦ ਦੀ ਅਵਸਥਾ ਦੀ ਬਣੀ ਹੋ ਰਹਿੰਦੀ ਹੈ ਅਣਦੇ ਜਾਈ ਦਿਨ ਰਾਤ ਇਹਦਾ ਆਨੰਦ ਵਿੱਚ ਲੰਘਦਾ ਦਿਨ ਰਾਤ ਲੰਘਦਾ ਆਨੰਦ ਵਿੱਚ
ਚੀਨਤ ਚੀਤ ਨਿਰੰਜਨ ਲਾਇਆ
ਚੀਨਤ ਖੋਜਿਆ ਪਹਿਲਾਂ ਚੀਨਤ ਦਾ ਮਤਲਬ ਚਿੱਤ ਖੋਜਿਆ ਪਹਿਲਾਂ ਚੀਨਤ ਚੀਤ ਚਿੱਤ ਪਹਿਲਾਂ ਖੋਜਿਆ ਖੋਜਿਆ ਫਿਰ ਨਿਰੰਜਨ ਲਾਇਆ ਚਿੱਤ ਨੂੰ ਨਿਰੰਜਨ ਨਾਲ ਲਾਇਆ ਮਾਇਆ ਤੋਂ ਪਰੇ ਲਾਤਾ ਨਿਰੰਜਨ ਮਾਇਆ ਤੋਂ ਪਰੇ ਹੁੰਦਾ ਅੰਜਨ ਮਾਇਆ ਅੰਜਨ ਮਾਇਆ ਜਿੱਥੇ ਮਾਇਆ ਖਤਮ ਹੋ ਜਾਂਦੀ ਉੱਥੇ ਨਿਰੰਜਨ ਹੈ ਫਿਰ ਚਿੱਤ ਨੂੰ ਖੋਜ ਕੇ ਸੰਸਾਰ ਚੋਂ ਹਟਾ ਕੇ ਨਿਰੰਜਨ ਨਾਲ ਜੋੜਤਾ ਚੀਨਤ ਚੀਤ
ਨਿਰੰਜਨ ਲਾਇਆ
ਪਹਿਲਾਂ ਤਾਂ ਮਨ ਖੋਜਿਆ ਫਿਰ ਮਨ ਵੇ ਮਨ ਜਿੱਥੋਂ ਪੈਦਾ ਹੁੰਦਾ ਉਹ ਖੋਜਿਆ ਪ੍ਰਾਤਮਾ ਖੋਜੀ ਪਹਿਲਾਂ ਆਤਮ ਚੀਨ ਪ੍ਰਾਤਮ ਚੀਨੋ ਪ੍ਰਾਤਮ ਨੂੰ ਗਾਹਾਂ ਜੋੜਨਾ ਪ੍ਰਾਤਮ ਨੇ ਗਾਹਾਂ ਜੋੜਨਾ ਆਤਮ ਨੇ ਤਾਂ ਜਦ ਖੋਜ ਲਿਆ ਨਾ ਜਾਂ ਮਨ ਖੋਜ ਲਿਆ ਮਨ ਨੇ ਤਾਂ ਜਦ ਆਪਣਾ ਮੂਲ ਖੋਜਣਾ ਉਹਦੇ ਵਿੱਚ ਸਮਾ ਜਾਣਾ ਫਿਰ ਉਹ ਇੱਕੋ ਰਹਿ ਗਿਆ ਫਿਰ ਤਾਂ ਹੁਣ ਜਿਹੜਾ ਰਹਿ ਗਿਆ ਇੱਕ ਉਹਦਾ ਕਹਾਂ ਕੰਮ ਹੈ ਤਾਂ ਕਿਹਾ ਨਾ ਥਿਰ ਘਰ ਬੈਸੋ ਹਰਜਨ ਪਿਆਰੇ ਉਹ ਤਾਂ ਹਰਜਨ ਤਾਂ ਬਸ ਉਹਨੂੰ ਕਿਹਾ ਤੂੰ ਤਾਂ ਬਹਿ ਜਾ ਹੁਣ ਵਿੱਚੇ ਮੇਰੇ ਤੂੰ ਬਹਿ ਜਾ ਆ ਗਿਆ ਬਹਿ ਜਾ ਇੱਥੇ ਟਿਕ ਉਹਦਾ ਨੀ ਕੋਈ ਕੰਮ ਰਹਿਣਾ ਹੁੰਦਾ ਉਹ ਤਾਂ ਹੁਣ ਜਿਹਦੇ ਕੋਲ ਗਿਆ ਉਹਦਾ ਕੰਮ ਹੈ ਕਹਾਂ ਸਤਿਗੁਰ ਤੁਮਰੇ ਅੱਗੇ ਕੰਮ ਸਤਿਗੁਰ ਦਾ ਚਿੱਤ ਦਾ ਰਹਿ ਗਿਆ ਚਿੱਤ ਨੂੰ ਨਿਰੰਜਨ ਨਾਲ ਲਾਇਆ ਸਤਿਗੁਰ ਨੂੰ ਨਾਮ ਮਿਲਣਾ ਸਤਿਗੁਰ ਤੇ ਨਾਮ ਪਾਇਆ
ਜਾਏ
ਨਿਰੰਜਨ ਨਾਲ ਇਹ ਨਹੀਂ ਜੁੜਨਾ ਨਿਰੰਜਨ ਨਾਲ ਮਨ ਨਹੀਂ ਜੁੜਦਾ ਹੁੰਦਾ ਕਦੇ ਵੀ ਮਨ ਤਾਂ ਬਸ ਆਹ ਸੁਣ ਲੈਂਦਾ ਬਾਣੀ ਸੁਣ ਕੇ ਆਪਣੇ ਮੂਲ ਨਾਲ ਜੁੜਦਾ ਬਸ ਇਹਦਾ ਮੂਲ ਵੀ ਨਿਰੰਜਣ ਹੈ ਮਨ ਵਾਸਤੇ ਮਨ ਦਾ ਮੂਲ ਨਿਰੰਜਣ ਚਿੱਤ ਵਾਸਤੇ ਪਿੱਛੇ ਨਿਰੰਜਣ ਚਿੱਤ ਵਿੱਚ ਬਿਮਾਰੀ ਹੋਵੇ ਹੈ ਹਾਂ ਉਹਦੇ ਵਿੱਚ ਵੀ ਹੈ ਇਹਨੇ ਮੈਂ ਛੱਡਤੀ ਉਹਨੇ ਹੋ ਛੱਡਣੀ ਹੈ ਜੋ ਹਾਂ ਛੱਡ ਕੇ ਉਹਨੇ ਨਿਰੰਜਨ ਨਾਲ ਜੁੜਨਾ ਹਾਂ ਕੀ ਹੁੰਦੀ ਹੈ ਬੜੇ ਦੀ ਵਡਿਆਈ ਸੰਸਾਰ ਚ ਵਡਿਆਈ ਦੀ ਲੜਾਈ ਹੈ ਵੱਡਾ ਹੋਣ ਦੀ ਲੜਾਈ ਹੈ ਪਰ ਲੜਾਈ ਛੱਡਤੀ ਜਿਹਨੇ ਸੰਸਾਰ ਦੀ ਉਹ ਕਹਾਂ ਜਾਂਦਾ ਉਹ ਕਹਿੰਦੇ ਜੀ ਬੈਠਾ ਗੇਮ ਤੋਂ ਬਾਹਰ ਮੈਂ ਸੰਸਾਰ ਦੀ ਲੜਾਈ ਦੀ ਗੇਮ ਤੋਂ ਪਰੇ ਹਾਂ ਜਿਹੜਾ ਗੇਮ ਚੋਂ ਬਾਹਰ ਹੋ ਗਿਆ ਲੜਾਈ ਨੀ ਹਮਲਾ ਝਗੜਾ ਰਹਾ ਨਾ ਕਹੂ ਜਿਹੜੇ ਝਗੜਾ ਹੀ ਕੋਈ ਨੀ ਉਹੀ ਨਿਰੰਜਨ ਨਾਲ ਲੱਗੂਗਾ ਬਾਕੀ ਲੱਗਦਾ ਹੀ ਕੋਈ ਨੀ
ਕਹੋ ਕਬੀਰ ਤਾਂ ਅਨੁਭਵ ਪਾਇਆ
ਤਾਂ ਅਨੁਭਵ ਪਾਇਆ ਤਾਂ ਜਾ ਕੇ ਕਿਤੇ ਭੈ ਪਦ ਦੀ ਪ੍ਰਾਪਤੀ ਹੋਈ ਅਨੁਭਵ ਦਾ ਅਨੁਭਵ ਨਹੀਂ ਹੈ ਨਿਰਭੈ ਪਦ ਦੀ ਪ੍ਰਾਪਤੀ ਹੈ ਫਿਰ ਮਨ ਨਿਰਭਉ ਹੋਇਆ ਫਿਰ ਸਾਰੀ ਸ਼ੰਕਾ ਚੱਕੀ ਗਈ ਭਰਮ ਚੱਕਿਆ ਗਿਆ ਸਾਰੇ ਭੈ ਚੱਕਿਆ ਗਿਆ ਪਰਮਰ ਭੈ ਦੋਨਾਂ ਦਾ ਨਾਸ ਤਾਂ ਹੋਇਆ ਜਾਂ ਨਿਰੰਜਨ ਨਾਲ ਜੁੜ ਗਿਆ ਜਾ ਕੇ ਮਾਇਆ ਤੋਂ ਪਰੇ ਚਲਿਆ ਗਿਆ ਮਾਇਆ ਦੇ ਵਿੱਚ ਹੀ ਭੈ ਘਾਟੇ ਵੱਧਦੇ ਮਾਇਆ ਦੇ ਵਿੱਚ ਜੰਮਣ ਮਰਨ ਮਾਇਆ ਦੇ ਵਿੱਚ ਜਾ ਸਭ ਜਸ ਮਾਇਆ ਦੇ ਵਿੱਚ ਜੇ ਛੇ ਹੀ ਨਹੀਂ ਰਹੇ ਤਾਂ ਰਹਿ ਕੀ ਗਿਆ ਫਿਰ ਜਾ ਸਭ ਜਸ ਵੀ ਮਾਇਆ ਦੇ ਵਿੱਚ ਹੈ ਜੰਮਣ ਵੱਲ ਵੀ ਮਾਇਆ ਦੇ ਵਿੱਚ ਹੈ, ਘਾਟਾ ਵਾਧਾ ਵੀ ਮਾਇਆ ਦੇ ਵਿੱਚ ਹੈ। ਜਦ ਇਹਨਾਂ ਛਿਆਂ ਤੋਂ ਵੀ ਪਰੇ ਚਲਿਆ ਗਿਆ ਫਿਰ ਭੈ ਕਾਹਦਾ ਰਹਿ ਗਿਆ।
ਗੌੜੀ ਕਬੀਰ ਜੀ, ਮਨ ਕਾ ਸੁਭਾਅ ਮਨੇ ਵਿਆਪੀ, ਮਨੇ ਮਾਰ ਕਮਲ ਸਿੱਧ ਥਾਪੀ, ਕਮਲ ਸੁ ਮੁਨੀ ਜੋ ਮਨ ਕੋ ਮਾਰੈ, ਕਮਲ ਸੁ ਮੁਨੀ ਜੋ ਮਨ ਮਾਰੈ, ਮਨ ਕੋ ਮਾਰ ਕਹੋ ਕਿਸ ਤਾਰੈ ਰਹਾਓ, ਮਨ ਅੰਤਰ ਬੋਲੈ ਸਭ ਕੋਈ, ਮਨ ਮਾਰੈ ਬਿਨ ਭਗਤੀ ਨਾ ਹੋਈ, ਕਹੋ ਕਬੀਰ ਜੋ ਜਾਣੈ ਭਿਓ, ਮਨ ਮਧ ਸੂਦਨ ਤਿਰ ਭਵਨ ਦਿਓ। ਮਨ ਕਾ ਸੁਭਾਅ ਮਨੇ ਵਿਆਪੀ,
ਹੁਣ ਮਨ ਮਾਰਨ ਦੀ ਗੱਲ ਕਰਦੇ, ਮਾਰਨ ਦਾ ਭੇਦ ਹੈ, ਮਰਨਾ ਕਿਹਨੂੰ ਕਹਿੰਦੇ ਨੇ? ਇਹ ਹੁਣ ਅਮਰਦਾਸ ਜੀ ਕਹਿੰਦੇ, ਮਰਤਾ ਮਰਤਾ ਜਗਮੂਆ, ਮਰ ਪੀ ਨਾ ਜਾਣਿਆ ਕੋਈ। ਮਰਨ ਦੀ ਜਿਹੜੀ ਗੱਲ ਕਰਦੇ ਨੇ, ਮਨ ਦੇ ਮਰਨ ਦੀ, ਜੋਤ ਦੇ ਮਰਨ ਦੀ, ਜੋਤ ਆਤਮਾ ਤਾਂ ਮਰਦੀ ਨਹੀਂ ਹੁੰਦੀ, ਮਨ ਨਹੀਂ ਮਰਦਾ ਹੁੰਦਾ। ਮਨ ਜਿਹਨੂੰ ਮਰਨਾ ਕਹਿੰਦੇ ਨੇ, ਉਹ ਤੋਂ ਭਾਵ ਕੀ ਹੈ? ਇਹਦੇ ਵਿੱਚ ਡਿਸਕਸ ਕੀਤਾ ਹੋਇਆ ਸ਼ਬਦ ਵਿੱਚ, ਮਨ ਮਰਨ ਦਾ ਭਾਵ ਕੀ ਹੈ? ਮਨ ਮਰਨ ਦਾ ਭਾਵ ਇਹ ਨੀ ਮਨ ਨਸ਼ਟ ਕਰਤਾ, ਉਹ ਨਸ਼ਟ ਕਰਤਾ ਸਮਝਦੇ ਸੀ। ਇਹ ਵੀ ਬਹਿਸ ਕਰਦੇ, ਜੇ ਮਨ ਨਸ਼ਟ ਕਰਤਾ ਤਾਂ ਗਾਹ ਵੀ ਹੈ, ਸਿੱਧ ਕਿਹਨੂੰ ਦੇਣੀ ਹੈ? ਫਿਰ ਸੋਝੀ ਕਿਹਨੂੰ ਦੇਣੀ ਹੈ? ਤਾਰਨਾ ਫਿਰ ਕਿਹਨੂੰ? ਬਸ ਉਹੀ ਗੱਲ ਡਿਸਕਸ ਕੀਤੀ, ਜਿਹੜਾ ਸਵਾਲ ਖੜਾ ਹੁੰਦਾ ਸੀ।
ਮਨ ਕਾ ਸੁਭਾਅ ਮਨੇ ਵਿਆਪੀ,
ਮਨ ਦਾ ਜਿਹੜਾ ਸੁਭਾਅ ਹੈ, ਇਹ ਮਨ ਦੇ ਵਿੱਚੇ ਰਹਿੰਦਾ, ਮਨ ਵਿੱਚ ਅੰਦਰੇ ਮਨ ਦੇ ਵਿਆਪਿਆ ਹੋਇਆ, ਬਾਹਰ ਨਹੀਂ ਹੈਗਾ। ਮਨ ਦਾ ਸੁਭਾਅ ਮਨੂ ਦੇ ਵਿੱਚੇ ਹੀ ਹੈ, ਮਨ ਚ ਵਿਆਪਿਆ ਹੋਇਆ ਨਾ, ਮਨ ਚ ਵਿਆਪਿਆ ਹੀ ਰਹਿੰਦਾ, ਮਨ ਨੂੰ ਛੱਡਦਾ ਨਹੀਂ ਸੁਭਾਅ ਆਪਣਾ। ਮਨ ਆਪਣਾ ਸੁਭਾਅ ਸਭ ਕੁਝ ਕਰਿਆ, ਆਪਣੇ ਸੁਭਾਅ ਦੇ ਅਨੁਸਾਰ ਹੀ ਮਨ ਚੱਲਦਾ, ਆਪਣੇ ਸੁਭਾਅ ਦੇ ਅਨੁਸਾਰ ਹੀ ਸੋਚਦਾ, ਆਪਣੇ ਸੁਭਾਅ ਦੇ ਅਨੁਸਾਰ ਹੀ ਖਾਂਦਾ ਪੀਂਦਾ, ਸਾਰਾ ਵਰਤਾਰਾ ਦੁਨੀਆਂ ਦਾ ਆਪਣੇ ਸੁਭਾਅ ਅਨੁਸਾਰ ਹੈ, ਉਹਦਾ ਮਨ ਦਾ ਵਿਆਪਿਆ ਹੋਇਆ। ਹਾਂਜੀ,
ਮਨੇ ਮਾਰ ਕਮਲ ਸਿੱਧ ਥਾਪੀ,
ਜਦੋਂ ਮਨ ਨੂੰ ਮਾਰ ਦੀਏ, ਵੀ ਆਪਾਂ ਮਨ ਨੂੰ ਮਾਰ ਦੋ, ਸੁਭਾਅ ਪੇ ਮਰ ਗਿਆ, ਫੇਰ ਇਹਨੂੰ ਸੋਚੀ ਕਿਹੜੀ ਮਿਲੀ ਬਈ? ਸੁਭਾਅ ਤਾਂ ਮਾਰਨਾ ਹੈ, ਸੁਭਾਅ ਮਾਰਨ ਦਾ ਮਤਲਬ ਹੈ ਇਹਦਾ ਗਲਤ ਸੁਭਾਅ ਛਡਾ ਕੇ ਇਹਨੂੰ ਸਹੀ ਸੁਭਾਅ ਇਹਦਾ ਲਿਆਉਣਾ, ਕਹਿਣ ਦਾ ਮਤਲਬ ਇਹ ਸੀਗਾ। ਇਹਨੂੰ ਜਿਹੜਾ ਗਲਤ ਰੰਗ ਚੜਿਆ ਹੈ ਨਾ, ਠੀਕ ਰੰਗ ਚੜਾਉਣਾ, ਮਾਇਆ ਦਾ ਰੰਗ ਚੜਿਆ ਹੋਇਆ ਹੈ, ਮਾਇਆ ਦਾ ਲੋਭ ਹੈ ਇਹਦੇ ਵਿੱਚ, ਛਡਾ ਕੇ ਲੋਭ ਪੈਦਾ ਕਰਨਾ ਹੈ, ਲਾਲਚ ਪੈਦਾ ਕਰਨਾ, ਕਾਹਦਾ? ਨਾਮ ਦਾ। ਨਾਮ ਹੋਰ ਲੈ, ਨਾਮ ਇਹ ਨਾਮ ਮੰਗੀ ਜਾ, ਨਾਮ ਇਹ ਨਾਮ ਮੰਗ, ਗਿਆਨ ਹੀ ਗਿਆਨ ਮੰਗ, ਸੋਝੀ ਉਹ ਸੋਝੀ ਮੰਗ, ਇਹਨੂੰ ਕਰਨਾ। ਸਬਰ ਤਾਂ ਇਹਨੂੰ, ਸਬਰ ਤਾਂ ਚੰਗਾ ਹੈ, ਸਬਰ ਨਹੀਂ ਇਹਨੂੰ ਚਾਹੀਦਾ, ਪਰ ਨਾਮ ਬੰਦੀਓ ਨਹੀਂ, ਨਾਮ ਕਦੀ ਸਬਰ ਕਰੀ ਬੈਠਾ, ਮਾਇਆ ਮਾਇਆ ਕਦੀ ਸਬਰ ਨਹੀਂ, ਨਾਮ ਦਾ ਸਬਰ ਕਰੀ ਬੈਠਾ। ਚੱਲ ਇਹਦੇ ਬਿਨਾਂ ਤਾਂ ਸਰਜੂ, ਮਾਇਆ ਬਿਨਾਂ ਨਹੀਂ ਸਰਦਾ, ਕਿੰਨੀ ਮਾਇਆ ਬਿਨਾਂ ਨਹੀਂ ਸਰਦਾ, ਇਹ ਕੋਈ ਥਾਂ ਨਹੀਂ। ਹੁਣ ਜੇ ਸਵਾਲ ਕੋਈ ਕਰੇ, ਕਹਿੰਦਾ ਮਾਇਆ ਬਿਨਾਂ ਨਹੀਂ ਸਰਦਾ, ਕਿੰਨੀ ਬਿਨਾਂ ਨਹੀਂ ਸਰਦਾ, ਇਹਦਾ ਜਵਾਬ ਲੈਣਾ ਔਖਾ। ਫਿਰ ਸਭ ਨੂੰ ਫਿਰ ਨਹੀਂ ਕਰਦਾ, ਜਿਵੇਂ ਕਿੰਨੀ ਬਿਨਾਂ ਨਹੀਂ ਸਰਦਾ, ਸਰਦਾ ਠੀਕ, ਕਿੰਨੀ ਬਿਨਾਂ ਨਹੀਂ ਸਰਦਾ, ਬਸ ਕਿਸੇ ਦਾ ਕੋਈ ਫੁੱਲ ਸਟੋਪ ਨਹੀਂ ਹੈ ਇੱਥੇ ਕਿਤੇ। ਫਿਰ ਤਾਂ ਸਾਇਦ ਸਾਡੇ ਲੱਖ ਉੱਡਦਾ ਵੈ, ਤ੍ਰਿਪਤ ਨਾ ਵੀ ਹੋਇਆ ਪਾਛੇ ਪਾਵੇ, ਜਿਹਦੀ ਲਿਮਿਟ ਆ ਉਹਦੀ ਵੀ ਗੱਲ ਲਿਮਿਟ ਪੂਰੀ ਹੋਜੂਗੀ, ਲਿਮਿਟ ਇਹ ਨਹੀਂ ਹੈ। ਜਦ ਉੱਥੇ ਤਾਂ ਹੀ ਖੇਤ ਨਾਲ ਦਾ ਮਿਲ ਜਾਂਦਾ, ਫਿਰ ਦੂਏ ਨਾਲ ਦੇ ਤੇ ਅੱਖ ਚਲੀ ਜਾਂਦੀ ਹੈ, ਆਹ ਵੀ ਮਿਲ ਜਾ, ਵੱਟ ਲੱਗਦੀ ਕਿੱਲਾ ਮਿਲ ਗਿਆ, ਫਿਰ ਦੂਏ ਕਿੱਲੇ ਤੇ ਚਾਰ ਕਿੱਲੇ ਉਹਦੇ ਨੇ ਵੀ ਨਾਲ ਵਿੱਚ, ਫਿਰ ਉੱਥੇ ਅੱਖ ਚਲੀ ਜਾਂਦੀ ਹੈ, ਚਾਰ ਕਿੱਲੇ ਉਹ ਨਾਲ ਗਾਹ ਵਾਲੇ ਦੇ ਦਸ ਕਿੱਲੇ ਨੂੰ ਕਹਿੰਦੇ ਦਸੇ ਨਾਲ, ਇਹ ਤਾਂ ਭੁੱਖ ਬੰਦੀ ਹੋ ਜਾਂਦੀ ਹੈ, ਕੀ ਐਂਡ ਹੈ ਇਹਦਾ, ਇਹਦਾ ਐਂਡ ਕੋਈ ਨੀ। ਮਾਇਆ ਦੀ ਭੁੱਖ ਦਾ ਨਾਮ ਦੀ ਭੁੱਖ ਹੈ ਨਹੀਂ, ਨਾਮ ਬਿਨਾਂ ਸਰਦਾ, ਜੋ ਲੈਣ ਆਇਆ ਉਹਦੇ ਬਿਨਾਂ ਸਾਰੀ ਬੈਠਾ।
ਮਨੇ ਮਾਰ ਕਮਲ ਸਿੱਧ ਥਾਪੀ,
ਜੇ ਮਨ ਨੂੰ ਮਾਰ ਦਿੱਤਾ ਫਿਰ ਸੋਝੀ ਕਿਹਨੂੰ ਦੇਣੀ ਹੈ, ਗਿਆਨ ਕਿਹਨੂੰ ਦੇਣਾ, ਸੁਧਾਰ ਕਿਹਦਾ ਕਰਨਾ, ਮਨ ਦਾ ਹੀ ਸੁਧਾਰ ਕਰਨਾ ਸੀ, ਸਿੱਧ ਕਹਿੰਦੇ ਨੇ ਸਮਝ ਲੂ ਜਿਹੜੀਆਂ ਸੋਝੀ ਲੈ ਰਿਹਾ।